युवक तारपुर जोग जोग वाह गुरु तेरा सब सदका निरंकार प्रभ सदा सलामत कह ना सके को तू कद का ब्रह्मा विष्ण सिरे ते अगणत तिन को मोह पया मान मद का जोने उपाई रिजक दिया सब हूं को तद का सेवक के पारपूर जोग जोग वाहगुरु तेरा सब बलिहारी गुरु अपने दिहाड़ी सदवार जिन मानुष ते देवते किए करत न लगी वार बेशुमार अथह अगानत अतुल ज्यों बुलावहु त्यों नानक दास बोले बेशुमार अथाह अगानत अतुल ज्यों बुलावहु त्यों नानक दास
साहिब जी सारग महला पंजवा ओट सतानी प्रभ जियो मेरा
वाहे गुरु जी का खालसा वाहे गुरु जी की फतेह परम सम्मान योग गुरु खालसा सतसंग जियो सतगुरु ने अपार बख्शिश की साडे कलयुगी जीवां दे उदार वास्ते जिथे पावन दस गुरु स्वरूप धारण किते उथे हमेशा लई सुरबत जीवां दी कल्याण वास्ते पावन अमृत रूप इलाही बाणी उचारण कीती उस पावन बाणी दी लड़ीवार कथा आप संगतां सरवण कर रहे हो पंचम पातशाह शहीदां दे सिरताज शांति दे सोमे महान परोपकारी सतगुरु दोहे था बाणी का बोहे था सारंग राग दे अंदर पावन पवित्र बाणी द्वारा उपदेश बख्शिश कर रहे हैं। हजूर के चरणों के विच गुरसिखां ने बेनती की थी, ऐ गरीबन वाले सतगुरु जी, दुनिया के अंदर बहुत सारे देवी देवते भी हैं, पीर पैगंबर भी हैं, देहधारी कई पखंडी गुरु भी हैं, बहुत सारे लोग मड़ियां मसाणियां नूं भी पूजदे हैं। पर सिखी का सिद्धांत की है? ਤਾਂ ਹਜ਼ੂਰ ਨੇ ਆਖਿਆ, ਸਿੱਖੀ ਦਾ ਸਿਧਾਂਤ ਅਦਵੈਤ ਸਿਧਾਂਤ ਹੈ। ਅਦਵੈਤ ਸਿਧਾਂਤ ਉਸਨੂੰ ਕਹਿੰਦੇ ਨੇ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹਨਾਂ ਬਚਨਾਂ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਨਾ ਸਿੱਖ ਧਰਮ ਦੇ ਅੰਦਰ ਹਜ਼ੂਰ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਤਾਰ ਜੀਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਆਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਪੀਰ ਕਹਿ ਹਮ ਏਕ ਨ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਅੱਗੇ ਦੋਹਰੇ ਵਿੱਚ ਵੀ ਉਸੇ ਹੀ ਅਦਵੈਤ ਸਿਧਾਂਤ ਨੂੰ ਵਰਣਨ ਕੀਤਾ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਹਰ ਗੁਰਸਿੱਖ ਮਾਈ ਭਾਈ ਨੂੰ ਇੱਕ ਦੇ ਨਾਲ ਹੀ ਜੁੜਨਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਸਾਨੂੰ ਬਹੁਤ ਉੱਤਮ ਸਿੱਖਿਆ ਬਖਸ਼ੀ ਹੈ। ਬਿਨ ਕਰਤਾਰ ਨਾ ਕਿਰਤਨ ਮੰਨੋ। ਖਾਲਸਾ ਜੀ, ਇੱਕ ਕਰਤਾਰ ਹੈ, ਦੂਸਰੇ ਪਾਸੇ ਕਿਰਤਨ ਚੀਜ਼ਾਂ ਨੇ। ਕਰਤਾਰ ਸਿਰਜਣਹਾਰ ਨੂੰ ਬਣਾਉਣ ਵਾਲੇ ਨੂੰ ਕਹਿੰਦੇ ਹਨ, ਤੇ ਕਿਰਤਮ ਜਿਹੜੀਆਂ ਉਸ ਦੀਆਂ ਬਣਾਈਆਂ ਹੋਈਆਂ ਆਕਿਰਤੀਆਂ ਨੇ ਉਹਨਾਂ ਨੂੰ ਕਿਰਤਮ ਕਹਿੰਦੇ ਹਨ। ਹਜ਼ੂਰ ਕਹਿੰਦੇ ਨੇ ਬਿਨਾਂ ਕਰਤਾਰ ਤੋਂ ਹੋਰ ਕਿਰਤਮ ਵਸਤਾਂ ਨੂੰ, ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਨਹੀਂ ਮੰਨਣਾ ਚਾਹੀਦਾ। ਮੂਲ ਸੰਚਨ ਨਿਆਇ ਸੇ ਇੱਕ ਜੁਗਤੀ ਹੈ। ਤੁਸੀਂ ਕਿਸੇ ਬਿਰਸ਼ ਦੇ ਮੁੱਢ ਨੂੰ ਪਾਣੀ ਸਿੰਜਦੇ ਹੋ, ਉਹ ਬਿਰਸ਼ ਹਰਾ ਭਰਾ ਹੋਵੇਗਾ, ਉਸ ਤੋਂ ਤੁਹਾਨੂੰ ਛਾਂ ਵੀ ਮਿਲੇਗੀ, ਉਸ ਤੋਂ ਤੁਹਾਨੂੰ ਫੁੱਲਾਂ ਦੀ ਸੁਗੰਧੀ ਵੀ ਪ੍ਰਾਪਤ ਹੋਵੇਗੀ ਤੇ ਫਲ ਵੀ ਪ੍ਰਾਪਤ ਹੋ ਸਕਦੇ ਹਨ। ਪਰ ਜੇ ਤੁਸੀਂ ਮੁੱਢ ਨੂੰ ਪਾਣੀ ਨਾ ਪਾਇਆ, ਬਿਰਸ਼ ਹਰਾ ਭਰਾ ਨਹੀਂ ਰਹਿ ਸਕੇਗਾ। ਮੁੱਢ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਅਸਲੀ ਮੂਲ ਰੂਪ, ਅਸਲੀ ਮੁੱਢ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਲਿਖਿਆ ਹੈ, ਬ੍ਰਹਮ ਪਾਤੀ ਵਿਸ਼ਨਦਾਰੀ ਪੂਰ ਸ਼ੰਕਰ ਦਿਓ। ब्रह्मा पत्री है, विष्णु एक टाणी है, फुल शिव जी है जिसनु भोला नाथ भी कह देंदे हैं। बाकी सारी सृष्टि उस बिरस का ही अंग है। अकाल पुरख वाहिगुरु भूमा रूप ब्रह्म ही उसका मूल है। हजूर कहते मूल नाल जुड़ने बुढ़ नू पानी पाने। एक कोई महापुरख सन, सरगुण दे उपाशक सन, उन्हां दे नाल दास दी विचार हुई। वो कहन लगे अक्सर फल तां टाणियां नू लगदे हन, ते इस लई सानू उन्हां टाणियां नाल ही प्यार करना चाहीदा, जिन्हां तों सानू फल प्राप्त हुंदे ने। दास ने सानवर बेनती की, महापुरखो जे बिरसनु पानी ना पाया जावे कि फिर भी टाणियां तो फल मिल सकदे ने, जे मुढ़ नू पानी पाईए टाणियां नू फल भी ताही लगदे ने, इसलिए सानू मूल दे नाल ही जुड़ना चाहीदा है। बिरस दा मुढ़ उसदियां जड़ां भावें मिट्टी विच ही लुकियां हुंदियां ने, भावे वाहिगुरु परमेश्वर भी अदृष्ट है, पर सानू उहदे नाल ही जुड़ना चाहिए। कहण तो पाव गुरमत का सिद्धांत एक नाल जुड़न दा है। गुरबाणी के आरंभ दे विच भी हजूर ने एक लिखिया है, एक ओंकार तो ही बाणी आरंभ हुंदी है। एक नू मरना ये पहली शर्त है सिख धर्म की। एक नू मनो, उस एक दे नाम अनेकां हो सकते ने, असंख नाव असंख थाव, पर जुड़ना एक नाल ही चाहिए। धन गुरु अर्जन देव महाराज सच्चे पातशाह दे चरणा विच भी गुरसिखा ने यही अर्ज की कि गरीबन वाज सतगुरु जी, दुनिया विच तमाम मजहब हन, धर्म ने, कई देवी देवत्यां नू मनदे हन, कोई मड़ियां मसाणियां नू, पीरां पैगंबरां नू, कोई मड़ियां नू कबरां नू मत्थे टेकी जांदे ने, पर दसो सानू की करना चाहीदा है। तां हजूर ने इस पावन शब्द दे अंदर उत्तम पुरख द्वारा उपदेश दिता है। हजूर की आखदे ने, सानू एक अकाल पुरख वाहिगुरु दी ओट ही ग्रहण करनी चाहीदी है, क्योंकि वाहिगुरु दी ओट ही सताणी है। सताणी कहिंदे ने तगड़ी बल वाली शक्तिशाली, हर चरण शरण गढ़ कोट हमारे। वाहिगुरु दी चरण शरण एक मजबूत जुम्मस किले वांग है। वो किला जड़ा कदी टह ना सके, कदी जितया ना जा सके, ऐसी अकाल पुरख वाहिगुरु दी शरण है। जां दूसरा दृष्टान दिता है, सिंह शरण कत जाइए जो जंबक ग्रस है। वाहिगुरु दी शरण, सिंह शेर दा नाम है, शेर जंगल दा बादशाह है। इंदे ने जेड़ा जीव शेर दी शरण विच चलिया जावे, उनू किसे होर जानवर दा खतरा नहीं रह जांदा। इउं उस वाहिगुरु परमेश्वर दी ओट ही सतानी है, बल वाली है, शक्तिशाली है। सानू उस वाहिगुरु दी ओट ही लैनी चाहीदी है। ਹੁਣ ਉਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਤੇ ਨਾਲ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਓਟ ਸਤਾਣੀ ਪ੍ਰ
ਰੱਬ ਜੀਓ ਮੇਰਾ।
ਸਾਰੰਗ ਮਹੱਲਾ ਪੰਜਵਾਂ। ਸਾਰਗ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਤੀਕ ਹੈ। ਆਓ ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦੇ ਰਹੇ ਹਨ। ਕੀ ਆਖਦੇ ਨੇ? ਓਟ ਸਤਾਣੀ ਪ੍ਰਭ ਜੀਓ ਮੇਰੇ। ਐ ਗੁਰਸਿੱਖੋ, ਉਸ ਮੇਰੇ ਵਾਹਿਗੁਰੂ ਜੀ ਦੀ ਓਟ ਹੀ ਸਤਾਣੀ, ਸਭ ਤੋਂ ਬਲ ਵਾਲੀ, ਸਭ ਤੋਂ ਤਕੜੀ, ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਇਸ ਲਈ ਸਾਨੂੰ ਉਸ ਵਾਹਿਗੁਰੂ ਦੀ ਓਟ ਹੀ ਲੈਣੀ ਚਾਹੀਦੀ ਹੈ। ਅਸਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਓਟ ਹੀ ਲਈ ਹੈ।
ਸਟ ਨਾ ਲਿਆਵੋ ਅਬਰ ਕਾਹੂ ਕਾ ਮਾਣ ਮਹੱਤ ਪ੍ਰਭ ਤੇਰਾ।
ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮਾਣ ਮਹੱਤ ਪ੍ਰਭ ਤੇਰਾ, ਸਾਨੂੰ ਤੇਰੇ ਤੇ ਹੀ ਮਾਣ ਹੈ, ਤੇਰਾ ਹੀ ਬਖਸ਼ਿਆ ਹੋਇਆ ਮਹੱਤ ਮੁਰਾਤਬਾ ਹੈ। ਇਸ ਲਈ ਸਾਨੂੰ ਤੇਰੇ ਤੇ ਹੀ ਗੌਰਵ ਹੈ, ਤੇਰੇ ਤੇ ਮਾਣ ਹੈ, ਤੇਰੇ ਤੇ ਹੀ ਸਾਨੂੰ ਭਰੋਸਾ ਹੈ। ਦ੍ਰਿਸ਼ ਨਾ ਲਿਆਵੋ ਅਵਰ ਕਾਹੋਂ ਕੋ। ਜਦੋਂ ਹੁਣ ਤੇਰੀ ਸਤਾਣੀ ਓਟ ਸਾਨੂੰ ਮਿਲ ਗਈ, ਤੇਰੀ ਸ਼ਕਤੀਸ਼ਾਲੀ ਸਪੋਰਟ ਤੇ ਆਸ਼ੀਰਵਾਦ ਮਿਲ ਗਈ, ਤੇ ਹੁਣ ਅਸੀਂ ਦ੍ਰਿਸ਼ ਨਾ ਲਿਆਵੋ ਅਵਰ ਕਾਹੋਂ ਕੋ, ਅਸੀਂ ਹੋਰ ਕਿਸੇ ਨੂੰ ਨਿਗ੍ਹਾ ਹੇਠ ਲਿਆਉਂਦੇ ਹੀ ਨਹੀਂ। ਜਦੋਂ ਕਿਸੇ ਆਦਮੀ ਨੂੰ ਕਿਸੇ ਤਕੜੇ ਬੰਦੇ ਦੀ ਸਪੋਰਟ ਮਿਲ ਜਾਵੇ, ਫਿਰ ਹੋਰ ਮਾੜੇ ਮੋਟੇ ਬੰਦੇ ਨੂੰ ਨਿਗ੍ਹਾ ਹੇਠ ਨਹੀਂ ਲਿਆਉਂਦਾ। ਉਹ ਕਹਿੰਦਾ, ਹੁਣ ਮੇਰੀ ਤੇ ਪ੍ਰਧਾਨ ਮੰਤਰੀ ਨਾਲ ਬਣੀ ਹੋਈ ਹੈ, ਕਿਸੇ ਚੰਗੇ ਤਕੜੇ ਬੰਦੇ ਦੇ ਨਾਲ ਮੇਰੀ ਤੇ ਬਣੀ ਹੋਈ ਹੈ, ਫਿਰ ਉਹ ਕਿਸੇ ਨੂੰ ਉਹ ਨਿਗ੍ਹਾ ਹੇਠ ਨਹੀਂ ਲਿਆਉਂਦਾ। ਇਸੇ ਤਰ੍ਹਾਂ ਜਿਨ੍ਹਾਂ ਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਣ ਆਉਂਦੀ ਹੈ, ਤੇ ਫਿਰ ਉਹ ਹੋਰ ਕਿਸੇ ਨੂੰ ਆਪਣੀ ਨਿਗ੍ਹਾ ਹੇਠ ਨਹੀਂ ਲਿਆਉਂਦੇ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਣ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਵਾਹਿਗੁਰੂ ਦੀ ਓਟ ਸਭ ਤੋਂ ਸ਼ਕਤੀਸ਼ਾਲੀ ਹੈ। ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੱਲਰਾਂ ਵਾਲੇ ਵਿਦਿਆਰਥੀਆਂ ਨੂੰ ਸਮਝਾਉਣ ਦੇ ਲਈ ਕਈ ਸਾਖੀਆਂ ਵੀ, ਉਦਾਹਰਣਾਂ ਵੀ ਦਿੰਦੇ ਸਨ। ਇਹ ਕੋਈ ਸ਼ਾਹੂਕਾਰ ਸੀ, ਉਸ ਦੇ ਚਾਰ ਪੁੱਤਰ ਸਨ, ਜਿਹੜਾ ਸਭ ਤੋਂ ਛੋਟਾ ਸੀ, ਸਤਸੰਗੀ ਸੀ। ਉਹ ਹਮੇਸ਼ਾ ਗੁਰੂ ਘਰ ਜਾਇਆ ਕਰੇ, ਉੱਥੇ ਜਾ ਕੇ ਸੇਵਾ ਕਰਿਆ ਕਰੇ, ਬਾਣੀ ਕੀਰਤਨ ਕਥਾ ਸੁਣਿਆ ਕਰੇ, ਸਾਰਾ ਦਿਨ ਉੱਥੇ ਹੀ ਸੇਵਾ ਸਿਮਰਨ ਦੇ ਵਿੱਚ ਲੰਘਾ ਦੇਵੇ, ਸ਼ਾਮ ਨੂੰ ਵਾਪਸ ਮੁੜ ਕੇ ਘਰ ਜਾਵੇ। ਤੇ ਜਿਹੜੇ ਇਸਦੇ ਮਾਤਾ ਪਿਤਾ ਸਨ, ਸੋਚਣ ਲਈ ਮਜਬੂਰ ਹੋ ਗਏ। ਉਹ ਕਹਿਣ ਲੱਗੇ, ਬਾਕੀ ਤਿੰਨ ਪੁੱਤਰ ਘਰ ਦਾ ਕੰਮ ਕਾਰ ਵੀ ਸੰਭਾਲਦੇ ਨੇ, ਪਰ ਇਹ ਜਿਹੜਾ ਛੋਟਾ ਹੈ, ਇਹ ਤੇ ਗਿਆ ਗੁਜਰਿਆ, ਇਹ ਤੇ ਗੁਰੂ ਘਰ ਹੀ ਵੜਿਆ ਰਹਿੰਦਾ, ਕੋਈ ਘਰ ਦੀ ਚਿੰਤਾ ਨਹੀਂ ਕਰਦਾ। ਬੜਾ ਮਨ ਵਿੱਚ ਸੋਚਦੇ ਨੇ। ਇੱਕ ਦਿਨ ਅਚਾਨਕ ਉਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ। ਉਹ ਆਵਾਜ਼ ਕੀ ਸੀ? ਜਿਹੜਾ ਉੱਥੋਂ ਦਾ ਰਾਜਾ ਸੀ, ਉਸ ਵੱਲੋਂ ਅਨਾਊਂਸਮੈਂਟ ਕਰਵਾਈ ਜਾ ਰਹੀ ਸੀ। ਉਸ ਅਨਾਊਂਸਮੈਂਟ ਦੇ ਵਿੱਚ ਆਖਿਆ ਜਾ ਰਿਹਾ ਸੀ ਵੀ ਜਿਹੜਾ ਬੰਦਾ ਖੁਸ਼ ਹੋ ਕੇ ਰਾਜੇ ਨੂੰ ਆਪਣਾ ਪੁੱਤਰ ਦੇਵੇ, ਉਹ ਮੂੰਹ ਮੰਗੀ ਧਨ ਦੌਲਤ ਮਾਇਆ ਸੋਨਾ ਚਾਂਦੀ ਜੋ ਮਰਜ਼ੀ ਲੈ ਸਕਦਾ ਹੈ। ਜਦੋਂ ਇਹ ਗੱਲ ਉਸ ਸ਼ਾਹੂਕਾਰ ਦੇ ਕੰਨਾਂ ਵਿਚ ਪਈ ਮਨ ਵਿਚ ਸੋਚਣ ਲੱਗਿਆ, ਇਹੋ ਜਿਹਾ ਸੁਨਹਿਰੀ ਸਮਾਂ ਹੋਰ ਕਦੋਂ ਮਿਲੇਗਾ। ਬਾਦਸ਼ਾਹ ਸਾਡਾ ਸਮਰਾਟ ਇਹ ਗੱਲ ਆਖ ਰਿਹਾ ਹੈ, ਜਿਹੜਾ ਖੁਸ਼ ਹੋ ਕੇ ਮੈਨੂੰ ਆਪਣਾ ਪੁੱਤਰ ਦੇਵੇ ਤੇ ਮੈਂ ਉਸ ਨੂੰ ਮੂੰਹ ਮੰਗੀ ਮਾਇਆ ਤਨ ਦੌਲਤ ਦੇ ਸਕਦਾ ਹਾਂ। ਸ਼ਾਹੂਕਾਰ ਰਾਜੇ ਦੇ ਪਾਸ ਗਿਆ ਤੇ ਆਪਣੇ ਛੋਟੇ ਪੁੱਤਰ ਨੂੰ ਮੱਲੋ ਮੱਲੀ ਉਸ ਨੂੰ ਜ਼ਬਰਦਸਤੀ ਨਾਲ ਲੈ ਕੇ ਗਿਆ। ਕਹਿਣ ਲੱਗਾ, ਰਾਜਨ ਅਸੀਂ ਤੁਹਾਡੀ ਪਰਜਾ ਹਾਂ, ਰਿਆਇਆ ਹਾਂ, ਤੁਸੀਂ ਸਾਡੇ ਮਾਈ ਬਾਪ ਹੋ, ਤੁਸੀਂ ਪੁੱਤਰ ਦੀ ਡਿਮਾਂਡ ਕੀਤੀ ਹੈ, ਮੇਰਾ ਪੁੱਤਰ ਹਾਜ਼ਰ ਹੈ। ਹੁਣ ਉਸ ਨੂੰ ਵੇਖ ਕੇ ਰਾਜਾ ਪਹਿਲਾਂ ਤੇ ਹੈਰਾਨ ਹੋਇਆ। ਉਸਨੇ ਉਸ ਨੌਜਵਾਨ ਨੂੰ ਪੁੱਛਿਆ, ਭਲਿਆ ਲੋਕਾ ਦੱਸ ਤੇਰੀ ਕੀ ਸਲਾਹ ਹੈ? ਉਹ ਕਹਿੰਦਾ, ਮੇਰੀ ਸਲਾਹ ਕੀ ਹੋਣੀ ਹੈ? ਹੁਣ ਮੇਰੇ ਪਿਤਾ ਨੇ ਮੋਹ ਛੱਡ ਦਿੱਤਾ, ਤੇਰੇ ਪਾਸ ਵੇਚਣ ਦਾ ਫੈਸਲਾ ਕਰ ਲਿਆ, ਹੁਣ ਮੇਰੀ ਸਲਾਹ ਕੀ ਹੈ ਇਹਦੇ ਵਿੱਚ? ਮੈਂ ਤੇ ਇੱਕ ਵਸਤੂ ਹਾਂ, ਮੈਂ ਤੇ ਇੱਕ ਚੀਜ਼ ਹਾਂ, ਮੈਂ ਤੇ ਇੱਕ ਸ਼ੈ ਹਾਂ, ਮੈਂ ਇਨਸਾਨ ਤੇ ਹੈ ਹੀ ਨਹੀਂ ਜਿਸ ਨੂੰ ਵੇਚਿਆ ਜਾਵੇ, ਜਿਸ ਨੂੰ ਖਰੀਦਿਆ ਜਾਵੇ। ਉਹ ਤੇ ਵਸਤੂ ਹੋ ਸਕਦੀ ਹੈ, ਕੋਈ ਸ਼ੈ ਹੋ ਸਕਦੀ ਹੈ, ਇਸ ਲਈ ਮੇਰੇ ਮਾਤਾ ਪਿਤਾ ਤੈਨੂੰ ਵੇਚ ਰਹੇ ਨੇ, ਮੈਂ ਇਹਦੇ ਬਾਰੇ ਕੀ ਆਖ ਸਕਦਾ ਹਾਂ? ਚਲੋ, ਉਸ ਵੇਲੇ ਰਾਜੇ ਨੇ ਆਖਿਆ, ਇਹ ਸ਼ਾਹੂਕਾਰ ਨੂੰ ਜੋ ਮੰਗਦਾ ਦੇ ਦਿਓ। ਉਸਨੇ ਜੋ ਮੰਗਿਆ, ਸੋਨਾ ਚਾਂਦੀ ਧਨ ਦੌਲਤ ਲੈ ਲਈ ਤੇ ਘਰ ਨੂੰ ਚਲਾ ਗਿਆ। ਹੁਣ ਉਹ ਸ਼ਾਹੂਕਾਰ ਦਾ ਪੁੱਤਰ ਰਾਜੇ ਦੇ ਪਾਸ ਹੈ। ਰਾਜੇ ਨੇ ਆਪਣੇ ਨੌਕਰਾਂ ਨੂੰ ਚਾਕਰਾਂ ਨੂੰ ਹੁਕਮ ਕੀਤਾ, ਇਸ ਉੱਤੇ ਪੂਰੀ ਪੂਰੀ ਨਿਗਰਾਨੀ ਰੱਖੀ ਜਾਵੇ, ਪਹਿਰਾ ਰੱਖਿਆ ਜਾਵੇ, ਇਸ ਨੂੰ ਖਾਣ ਪੀਣ ਦੇ ਲਈ, ਰਹਿਣ ਦੇ ਲਈ ਸਾਰੇ ਇੰਤਜ਼ਾਮ ਕੀਤੇ ਜਾਣ। ਸਾਰੇ ਇੰਤਜ਼ਾਮ ਹੋ ਗਏ, ਫਿਰ ਦੇਵੀ ਦੀ ਪੂਜਾ ਦਾ ਸਮਾਂ ਆ ਗਿਆ, ਤਿਉਹਾਰ ਆ ਗਿਆ, ਤੇ ਜਿਹੜਾ ਰਾਜਾ ਸੀ ਉਸਨੇ ਆਪਣੇ ਅਹਿਲਕਾਰ ਨੂੰ ਭੇਜਿਆ, ਜਾਓ ਜਾ ਕੇ ਉਸ ਨੌਜਵਾਨ ਨੂੰ ਪੁੱਛ ਲਓ, ਕੋਈ ਉਸਦੀ ਆਖਰੀ ਖਾਹਿਸ਼ ਹੋਵੇ ਤੇ ਉਹ ਦੱਸ ਸਕਦਾ, ਨਹੀਂ ਤੇ ਉਸ ਨੂੰ ਕੱਲ ਦੇਵੀ ਦੀ ਬਲੀ ਚੜਾ ਦਿੱਤਾ ਜਾਵੇਗਾ। ਜਦੋਂ ਅਹਿਲਕਾਰ ਨੇ ਜਾ ਕੇ ਇਹ ਸਾਰੀ ਖਬਰ ਉਸ ਨੌਜਵਾਨ ਨੂੰ ਦਿੱਤੀ, ਕਹਿਣ ਲੱਗੇ, ਜੇ ਤੇਰੀ ਆਖਰੀ ਖਾਹਿਸ਼ ਹੈ ਦੱਸ, ਤੇ ਨਹੀਂ ਤੇ ਤੈਨੂੰ ਕੱਲ ਨੂੰ ਦੇਵੀ ਦੀ ਬਲੀ ਚੜਾਇਆ ਜਾਵੇਗਾ। ਪੁਰਾਣੇ ਸਮੇਂ ਦੇ ਵਿੱਚ ਲੋਕ ਜਿੱਥੇ ਕਈ ਜਾਨਵਰਾਂ ਦੀ ਬਲੀ ਚੜਾਉਂਦੇ ਸਨ, ਬੱਕਰਿਆਂ ਦੀ ਬਲੀ ਤੇ ਹੁਣ ਤੱਕ ਚੜਾਈ ਜਾਂਦੀ, ਕਈ ਵਾਰੀ ਝੋਟਿਆਂ ਦੀ ਬਲੀ ਵੀ ਲੋਕ ਚੜਾਉਂਦੇ ਨੇ। ਕਲਕੱਤੇ ਜਾਓ, ਉੱਥੇ ਕਾਲੀ ਦੇਵੀ ਦਾ ਮੰਦਰ ਹੈ, ਉੱਥੇ ਪਤਾ ਨਹੀਂ ਕਿੰਨੇ ਰੋਜ਼ ਬੱਕਰੇ ਵੱਢੇ ਜਾਂਦੇ ਨੇ, ਤੇ ਖਾਸ ਦਿਨ ਤਿਉਹਾਰ ਤੇ ਝੋਟੇ ਨੂੰ ਵੀ ਵੱਢ ਕੇ ਉਸਦੀ ਬਲੀ ਦਿੱਤੀ ਜਾਂਦੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਮਨੁੱਖ ਦੀ ਬਲੀ ਵੀ ਦਿੰਦੇ ਸਨ, ਇਹ ਪੁਰਾਣੇ ਜ਼ਮਾਨੇ ਦੀ ਗੱਲ ਹੈ। ਹੁਣ ਜਦੋਂ ਉਸ ਨੌਜਵਾਨ ਨੇ ਇਹ ਗੱਲ ਸੁਣੀ, ਬਈ ਮੈਨੂੰ ਕੱਲ ਨੂੰ ਦੇਵੀ ਦੀ ਬਲੀ ਚੜਾ ਦੇਣਾ ਹੈ, ਤੇ ਮੈਨੂੰ ਹੁਣ ਇਹ ਪੁੱਛਦੇ ਨੇ ਤੇਰੀ ਆਖਰੀ ਖਾਹਿਸ਼, ਮੇਰੀ ਖਾਹਿਸ਼ ਦਾ ਇਹਨਾਂ ਨੂੰ ਕੀ ਪਤਾ ਹੋ ਸਕਦਾ? ਕਹਿਣ ਲੱਗਾ, ਮੇਰੀ ਕੋਈ ਖਾਹਿਸ਼ ਨਹੀਂ, ਬਸ ਜੋ ਤੁਸੀਂ ਕਰਨਾ ਕਰੋ। ਅਖੀਰ ਉਹ ਰਾਤ ਲੰਘੀ, ਦੇਵੀ ਪੂਜਾ ਦਾ ਤਿਉਹਾਰ ਦਾ ਦਿਨ ਆਇਆ, ਤੇ ਰਾਜੇ ਨੇ ਆਖਿਆ ਉਸ ਨੌਜਵਾਨ ਨੂੰ ਇਸ਼ਨਾਨ ਕਰਵਾ ਕੇ ਦੇਵੀ ਦੇ ਮੰਦਰ ਦੇ ਵਿੱਚ ਲੈ ਆਓ। ਉਸ ਨੂੰ ਇਸ਼ਨਾਨ ਕਰਾਉਣ ਦੇ ਲਈ ਇੱਕ ਨਦੀ ਤੇ ਲਿਜਾਇਆ ਗਿਆ। ਉਸ ਨਦੀ ਤੇ ਜਾ ਕੇ ਉਸ ਨੌਜਵਾਨ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਉਸਨੇ ਪੂਜਾ ਪਾਠ ਕੀਤਾ, ਅਰਦਾਸ ਕੀਤੀ। ਉਸ ਤੋਂ ਬਾਅਦ ਉਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਉਸਨੇ ਰੇਤੇ ਦੀਆਂ 4 ਢੇਰੀਆਂ ਬਣਾ ਲਈਆਂ। ਦਰਿਆਵਾਂ ਦੇ ਕਿਨਾਰੇ ਤੇ ਅਕਸਰ ਰੇਤਾ ਹੁੰਦਾ ਹੀ ਹੈ। ਰੇਤੇ ਦੀਆਂ 4 ਢੇਰੀਆਂ ਬਣਾਈਆਂ। ਪਹਿਲਾਂ ਇੱਕ ਢੇਰੀ ਤੇ ਹੱਥ ਰੱਖੇ, ਉਸਨੂੰ ਢਾ ਦਿੱਤਾ। ਕੁਛ ਨੇਤਰਾਂ ਵਿੱਚ ਜਲ ਵੀ ਆਇਆ, ਹੰਝੂ ਵੀ ਡਿੱਗੇ। ਫਿਰ ਦੂਸਰੀ ਢੇਰੀ ਢਾ ਦਿੱਤੀ, ਤੀਸਰੀ ਵੀ ਢਾ ਦਿੱਤੀ। ਚੌਥੀ ਢੇਰੀ ਤੇ ਹੱਥ ਰੱਖ ਕੇ ਉਹ ਬੱਚਾ, ਉਹ ਨੌਜਵਾਨ ਬੜਾ ਖਿੜ ਖੜਾ ਕੇ ਹੱਸਿਆ, ਬਹੁਤ ਪ੍ਰਸੰਨ ਹੋਇਆ ਤੇ ਫਿਰ ਕਹਿਣ ਲੱਗਾ ਰਾਜੇ ਦੇ ਅਹਿਲਕਾਰ ਨੂੰ, ਹੁਣ ਤੁਸੀਂ ਜਿੱਥੇ ਲਿਜਾਣਾ ਮੈਨੂੰ ਲੈ ਜਾਓ, ਹੁਣ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ, ਕਿਸੇ ਗੱਲ ਦਾ ਕੋਈ ਖਦਸ਼ਾ ਨਹੀਂ, ਜੋ ਕਰਨਾ ਕਰ ਲਵੋ। ਹੁਣ ਉਸ ਨੌਜਵਾਨ ਨੂੰ ਰਾਜੇ ਦੇ ਸਾਹਮਣੇ ਲਿਜਾ ਕੇ ਪੇਸ਼ ਕੀਤਾ। ਰਾਜੇ ਨੇ ਰਾਜ ਪੁਰੋਹਿਤ ਨੂੰ ਸੱਦਿਆ ਤੇ ਕਹਿਣ ਲੱਗਾ, ਆਹ ਨੌਜਵਾਨ ਹੈ, ਸਾਹਮਣੇ ਖੜਾ ਹੈ, ਇਸ ਦੀ ਬਲੀ ਦਿੱਤੀ ਜਾਣੀ ਹੈ, ਤੁਸੀਂ ਇਸ ਨੂੰ ਅੱਛੀ ਤਰ੍ਹਾਂ ਵੇਖ ਲਓ, ਬਲੀ ਦੇ ਯੋਗ ਵੀ ਹੈ। ਉਸ ਰਾਜ ਪੁਰੋਹਿਤ ਨੇ ਜਦੋਂ ਉਸ ਨੌਜਵਾਨ ਵੱਲ ਤੱਕਿਆ, ਉਹਦੇ ਚਿਹਰੇ ਤੇ ਕੋਈ ਉਦਾਸੀ ਨਹੀਂ ਸੀ, ਕੋਈ ਮਲਾਲ ਨਹੀਂ ਸੀ, ਕੋਈ ਅਫਸੋਸ ਦੀ ਨਿਸ਼ਾਨੀ ਨਹੀਂ ਸੀ। ਉਹ ਬੱਚਾ ਬੜਾ ਅਡੋਲ, ਬੜਾ ਸਹਿਜ ਦੇ ਵਿੱਚ ਖੜਾ ਸੀ। ਇਸ ਗੱਲ ਨੂੰ ਵੇਖ ਕੇ ਰਾਜ ਪੁਰੋਹਿਤ ਤੇ ਅਸਰ ਹੋਇਆ। ਉਹ ਕਹਿਣ ਲੱਗਾ, ਇਹਦੇ ਬਾਰੇ ਥੋੜਾ ਜਿਹਾ ਸਮਾਂ ਵਿਚਾਰ ਕਰ ਲੈਣਾ ਚਾਹੀਦਾ। ਇਹ ਨੌਜਵਾਨ ਬੜਾ ਹੋਣਹਾਰ ਲੱਗਦਾ ਹੈ, ਬੜਾ ਸ਼ਾਂਤ, ਬਹੁਤ ਅਡੋਲ ਤੇ ਬੜੀ ਸਹਿਜ ਦੇ ਵਿੱਚ ਇਹ ਖੜਾ ਹੈ, ਇਸ ਲਈ ਕੁਝ ਇਸਦੇ ਬਾਰੇ ਵਿਚਾਰ ਕਰ ਲੈਣ ਦੇ ਵਿੱਚ ਕੋਈ ਹਰਜ ਨਹੀਂ। ਫਿਰ ਉਸ ਤੋਂ ਬਾਅਦ ਰਾਜੇ ਨੇ ਉਸ ਅਹਿਲਕਾਰ ਨੂੰ ਪੁੱਛਿਆ ਵੀ ਜਦੋਂ ਇਸ ਨੂੰ ਇਸ਼ਨਾਨ ਵਾਸਤੇ ਲਿਜਾਇਆ ਗਿਆ ਸੀ, ਉਸ ਵੇਲੇ ਇਹਦੇ ਚਿਹਰੇ ਤੇ ਕੋਈ ਗਮ, ਕੋਈ ਸੋਗ ਦਾ ਕੋਈ ਚਿੰਨ ਦਿਖਿਆ ਸੀ? ਤਾਂ ਉਸ ਵੇਲੇ ਉਸ ਅਹਿਲਕਾਰ ਨੇ ਦੱਸਿਆ, ਉਹ ਕਹਿਣ ਲੱਗਾ, ਜਦੋਂ ਨਦੀ ਤੇ ਇਸ਼ਨਾਨ ਕਰਨ ਵਾਸਤੇ ਇਸ ਨੂੰ ਲਿਜਾਇਆ ਗਿਆ, ਇਸਨੇ ਬੜੇ ਸਹਿਜ ਦੇ ਵਿੱਚ ਪੂਜਾ ਪਾਠ ਕੀਤਾ, ਅਰਦਾਸ ਕੀਤੀ, ਉਸ ਤੋਂ ਬਾਅਦ 4 ਢੇਰੀਆਂ ਬਣਾਈਆਂ ਸਨ। 3 ਢੇਰੀਆਂ ਤੇ ਹੱਥ ਰੱਖ ਕੇ ਰੋਇਆ, ਅੱਖਾਂ ਵਿੱਚੋਂ ਹੰਝੂ ਵਗੇ, ਪਰ ਚੌਥੀ ਢੇਰੀ ਤੇ ਹੱਥ ਰੱਖ ਕੇ ਬੱਚਾ ਇੰਨਾ ਖੁਸ਼ ਹੋਇਆ ਕਿ ਅਸੀਂ ਹੈਰਾਨ ਸੀ, ਸਾਹਮਣੇ ਮੌਤ ਹੈ, ਬਲੀ ਚੜਾ ਦੇਣੀ ਹੈ, ਇਹਨੂੰ ਕਾਹਦੀ ਖੁਸ਼ੀ ਹੈ, ਪਰ ਸਾਨੂੰ ਵੀ ਇਸਨੇ ਕੁਝ ਨਹੀਂ ਦੱਸਿਆ। ਹੁਣ ਇਹਦੇ ਬਾਰੇ ਤੁਸੀਂ ਇਹਨੂੰ ਪੁੱਛ ਸਕਦੇ ਹੋ ਵੀ ਇਸ ਪਿੱਛੇ ਇਸਦਾ ਕੀ ਰਾਜ ਹੈ। ਰਾਜਾ ਇਹ ਗੱਲ ਸੁਣ ਕੇ ਹੈਰਾਨ ਹੋਇਆ। ਉਸਨੇ ਉਸ ਨੌਜਵਾਨ ਨੂੰ ਪੁੱਛਿਆ, ਭਲਿਆ ਲੋਕਾ, ਤੂੰ ਮੈਨੂੰ ਇਹ ਦੱਸ, ਉਹ 4 ਢੇਰੀਆਂ ਕਿਉਂ ਬਣਾਈਆਂ ਸਨ, ਉਹਨਾਂ ਦਾ ਕੀ ਮਤਲਬ ਸੀ? ਉਹ ਨੌਜਵਾਨ ਜਿਹੜਾ ਬਹੁਤ ਸੂਝਵਾਨ ਸੀ, ਕਹਿਣ ਲੱਗਾ, ਰਾਜਨ, ਤੁਸੀਂ ਇਸ ਗੱਲ ਤੋਂ ਕੀ ਲੈਣਾ? ਤੁਸੀਂ ਜੋ ਕਰਨਾ ਕਰ ਲਓ, ਮੈਂ ਹਾਜ਼ਰ ਹਾਂ, ਮੇਰਾ ਸਿਰ ਵੀ ਹਾਜ਼ਰ ਹੈ, ਤੁਸੀਂ ਜੋ ਕਰਨਾ ਕਰ ਲਵੋ। ਰਾਜਾ ਹੈਰਾਨ ਹੋਇਆ, ਜਿਹੜਾ ਮੌਤ ਤੇ ਵੀ ਨਹੀਂ ਡਰਦਾ, ਇਹ ਕਿਹੋ ਜਿਹਾ ਹੋਵੇਗਾ? ਕਹਿਣ ਲੱਗਾ, ਨਹੀਂ, ਉਨਾ ਚਿਰ ਤੱਕ ਮੈਂ ਹੋਰ ਕੁਝ ਵੀ ਨਹੀਂ ਕਰਾਂਗਾ ਜਿੰਨਾ ਚਿਰ ਤੱਕ ਤੂੰ ਇਹ ਨਹੀਂ ਦੱਸ ਦਿੰਦਾ ਉਹ 4 ਢੇਰੀਆਂ ਕਿਉਂ ਬਣਾਈਆਂ ਸਨ, 3 ਢੇਰੀਆਂ ਢਾਉਣ ਦਾ ਮਕਸਦ ਕੀ ਸੀ, ਇਹ ਸਾਰੀ ਗੱਲਬਾਤ ਦੱਸ, ਸਾਰਾ ਰਹੱਸ ਖੋਲ, ਅਗਲੀ ਗੱਲ ਫੇਰ ਹੋਵੇਗੀ। ਜਦੋਂ ਰਾਜੇ ਦਾ ਪੂਰਾ ਧਿਆਨ ਉਸ ਵੱਲ ਆਕਰਸ਼ਿਤ ਹੋਇਆ, ਫਿਰ ਉਹ ਨੌਜਵਾਨ ਨੇ ਆਖਿਆ, ਉਸ ਅਕਾਲ ਪੁਰਖ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ, ਸਗਲ ਦੁਆਰ ਕੋ ਛਾਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਪਹਿਲਾਂ ਮੈਨੂੰ ਹੋਰ ਵੀ ਆਸਾਂ ਉਮੀਦਾਂ ਸਨ, ਸਭ ਤੋਂ ਪਹਿਲੀ ਟੇਕ, ਸਭ ਤੋਂ ਪਹਿਲੀ ਸਪੋਰਟ ਹਰ ਮਨੁੱਖ ਨੂੰ ਜਦੋਂ ਛੋਟਾ ਹੁੰਦਾ ਹੈ ਮਾਤਾ ਪਿਤਾ ਦੀ ਹੁੰਦੀ। ਅਸੀਂ ਵੀ ਛੋਟੇ ਬੱਚੇ ਹਾਂ, ਮਾਤਾ ਪਿਤਾ ਸਾਡੀ ਸੰਭਾਲ ਕਰਦੇ ਨੇ, ਸਾਡੀ ਪਾਲਣਾ ਪੋਸ਼ਣਾ ਕਰਦੇ ਨੇ, ਪਰਵਰਿਸ਼ ਕਰਦੇ ਹਨ। ਦੂਸਰੇ ਨੰਬਰ ਤੇ ਜਿਹੜੇ ਮੌਕੇ ਦੇ ਰਾਜੇ ਹੁੰਦੇ ਨੇ, ਜੇ ਕੋਈ ਪ੍ਰਜਾ ਦੇ ਨਾਲ ਕੋਈ ਬੇਇਨਸਾਫੀ ਹੋਵੇ, ਕੋਈ ਧੱਕਾ ਕਰੇ, ਤੇ ਫਿਰ ਉਹ ਵੀ ਸਪੋਰਟ ਕਰਦੇ ਨੇ। ਤੀਸਰੇ ਨੰਬਰ ਤੇ ਜਦੋਂ ਦੁਨੀਆਂ ਦੇ ਰਾਜੇ ਵੀ ਬੇਅਦਲ ਹੋ ਜਾਂਦੇ ਨੇ, ਉਹ ਵੀ ਜ਼ੋਰ ਜ਼ੁਲਮ ਕਰਨ ਲੱਗ ਜਾਂਦੇ ਨੇ, ਤੇ ਫਿਰ ਆਦਮੀ ਜਿਹੜੇ ਕੋਈ ਆਪਣੇ ਇਸ਼ਟ ਨੇ, ਦੇਵੀ ਦੇਵਤਿਆਂ ਦੀ ਮਾਨ ਮਨੌਤ ਕਰਦੇ ਨੇ, ਫਿਰ ਉਹ ਵੀ ਉਹਨਾਂ ਦੀ ਸਹਾਇਤਾ ਕਰਦੇ ਨੇ। ਇਸ ਲਈ ਜਿਹੜੀ ਪਹਿਲੀ ਢੇਰੀ ਸੀ ਉਹ ਮੇਰੇ ਮਾਤਾ ਪਿਤਾ ਦੀ ਸੀ, ਦੂਸਰੀ ਢੇਰੀ ਮੌਕੇ ਦੇ ਹਾਕਮ ਰਾਜੇ ਦੀ ਸੀ, ਤੀਜੀ ਢੇਰੀ ਸੀ ਦੇਵੀ ਦੇਵਤਿਆਂ ਦੀ ਜਿਨ੍ਹਾਂ ਨੂੰ ਅਕਸਰ ਲੋਕ ਮੰਨਦੇ ਨੇ। ਹੁਣ ਮੈਂ ਸੋਚਿਆ ਬਈ ਇਹ ਜਿਹੜੀਆਂ ਤਿੰਨ ਢੇਰੀਆਂ ਨੇ, ਇਹਨਾਂ ਤੋਂ ਮੈਨੂੰ ਕੋਈ ਜੀਵਨ ਦੀ ਆਸ ਨਹੀਂ ਹੋ ਸਕਦੀ, ਉਹ ਸਾਰੇ ਸਵਾਰਥੀ ਨੇ, ਖੁਦ ਗਰਜ਼ ਨੇ। ਮੇਰੇ ਮਾਤਾ ਪਿਤਾ ਨੇ ਧਨ ਦੌਲਤ ਦੇ ਲੋਭ ਦੇ ਵਿੱਚ ਮੈਨੂੰ ਤੇਰੇ ਪਾਸ ਵੇਚ ਦਿੱਤਾ। ਤੂੰ ਆਪਣੀ ਗਰਜ ਵਾਸਤੇ, ਗਰਜ ਕੀ ਸੀ, ਮੇਰੇ ਘਰੇ ਪੁੱਤਰ ਹੋਵੇ, ਤੂੰ ਆਪਣੀ ਗਰਜ ਵਾਸਤੇ ਮੈਨੂੰ ਦੇਵੀ ਦੀ ਬਰੀ ਚੜਾਉਣ ਲਈ ਤਿਆਰ ਹੋ ਗਏ। ਤੇ ਫਿਰ ਮੈਂ ਸੋਚਿਆ ਵੀ ਹੁਣ ਕੋਈ ਦੇਵੀ ਦੇਵਤਾ ਵੀ ਮੇਰੀ ਰੱਖਿਆ ਕਰ ਸਕਦਾ। ਫਿਰ ਮੇਰੇ ਮਨ ਵਿੱਚ ਖਿਆਲ ਆਇਆ, ਦੇਵੀ ਨੇ ਤਾਂ ਮੇਰਾ ਲਹੂ ਪੀ ਕੇ, ਸਿਰ ਲੈ ਕੇ, ਜਾਨ ਲੈ ਕੇ ਫਿਰ ਉਹਨੂੰ ਵਰਦਾਨ ਦੇਣਾ, ਉਹ ਮੇਰੀ ਹਮਦਰਦ ਤੇ ਮੇਰੀ ਸਪੋਰਟ ਕਿਵੇਂ ਕਰ ਸਕਦੀ ਹੈ। ਇਸ ਲਈ ਮੈਂ ਸਾਰੀਆਂ ਢੇਰੀਆਂ ਟਾ ਦਿੱਤੀਆਂ। ਚੌਥੀ ਢੇਰੀ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ। ਮੈਂ ਹੁਣ ਉਸ ਵਾਹਿਗੁਰੂ ਦੀ ਓਟ ਲਈ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜਿਸਦੇ ਸਿਰ ਉੱਤੇ ਖਲੋ ਜਾਂਦਾ ਹੈ, ਜਿਸਦਾ ਸਾਹਿਬ ਡਾਢਾ ਹੋਏ, ਜਿਸ ਨੂੰ ਮਾਰ ਨਾ ਸਕੇ ਕੋਈ। ਮੈਨੂੰ ਹੁਣ ਉਹਦਾ ਭਰੋਸਾ, ਮੈਨੂੰ ਉਸਦਾ ਵਿਸ਼ਵਾਸ ਹੈ ਵੀ ਉਸਨੇ ਮੈਨੂੰ ਰੱਖਣਾ ਹੋਇਆ ਤੇ ਰੱਖ ਲਵੇ, ਜੇ ਨਹੀਂ ਰੱਖਣਾ ਤੇ ਉਹਦੇ ਪਾਣੇ ਵਿੱਚ ਮੈਨੂੰ ਮਰਨਾ ਵੀ ਕਬੂਲ ਹੈ। ਹੁਣ ਰਾਜਾ ਤੂੰ ਜੋ ਮਰਜ਼ੀ ਕਰਨਾ ਕਰ, ਮੈਂ ਤੈਨੂੰ ਸਾਰੀ ਗੱਲ ਦੱਸ ਦਿੱਤੀ ਹੈ। ਇਸ ਗੱਲਾਂ ਦਾ ਰਾਜੇ ਤੇ ਰਾਜੇ ਦੇ ਜਿਹੜੇ ਵਜ਼ੀਰ ਸਨ, ਅਹਿਲਕਾਰ ਸਨ, ਰਾਜ ਪੁਰੋਹਿਤ ਸੀ, ਉਹਨਾਂ ਦੇ ਮਨ ਤੇ ਡੂੰਘਾ ਅਸਰ ਹੋਇਆ। ਕਹਿਣ ਲੱਗੇ, ਬੱਚਾ ਇੰਨਾ ਲਾਇਕ, ਇੰਨਾ ਆਸਤਕ, ਇੰਨਾ ਰੱਬ ਦੇ ਨੇੜੇ, ਬਹੁਤ ਔਖੀ ਗੱਲ ਹੈ। ਪ੍ਰੀਤਾ ਉਮਰ ਸੁਹਾਵੜੀ ਸੰਗ ਸੁਆਨੜੀ ਦੇਹੇ, ਵਿਰਲੇ ਕਈ ਪਾਈਆਂ ਜਿੰਨਾ ਪਿਆਰੇ ਨੇ। ਐਸਾ ਵਾਹਿਗੁਰੂ ਨੇ ਇਹਨਾਂ ਦਾ ਮਨ ਪ੍ਰੇਰਿਆ, ਰਾਜੇ ਨੂੰ ਇੱਕ ਜ਼ੁਬਾਨ ਚ ਕਹਿਣ ਲੱਗੇ, ਰਾਜਨ ਇਹ ਜਿਹੜਾ ਨੌਜਵਾਨ ਹੈ ਬੜਾ ਹੋਣਹਾਰ ਹੈ, ਸਾਡੀ ਤੇ ਸਲਾਹ ਇਹ ਹੈ ਤੁਸੀਂ ਇਸ ਨੂੰ ਮੁਤਬੰਨਾ ਬਣਾ ਲਓ, ਆਪਣਾ ਪੁੱਤਰ ਸਮਝ ਲਓ, ਰਾਜ ਭਾਗ ਦਾ ਹੱਕ ਇਸ ਨੂੰ ਦੇ ਦੇਣਾ ਚਾਹੀਦਾ, ਇਹ ਸਾਡੀ ਸਲਾਹ ਹੈ, ਅੱਗੇ ਤੁਹਾਡੀ ਮਰਜ਼ੀ। ਰਾਜਾ ਵੀ ਪਹਿਲਾਂ ਹੀ ਮਨ ਬਣਾ ਚੁੱਕਿਆ ਸੀ, ਕਿਉਂਕਿ ਵਾਹਿਗੁਰੂ ਪ੍ਰੇਰਕ ਹੈ ਸਾਰਿਆਂ ਦਾ। ਤੇ ਰਾਜਾ ਕਹਿਣ ਲੱਗਾ, ਮੈਂ ਵੀ ਇਹੀ ਸੋਚ ਰਿਹਾ ਸੀ ਵੀ ਇੰਨਾ ਲਾਇਕ, ਇੰਨਾ ਵਧੀਆ ਨੌਜਵਾਨ, ਇੰਨੇ ਵਧੀਆ ਇਸਦੇ ਖਿਆਲ ਨੇ, ਇੰਨਾ ਪਰਮੇਸ਼ਰ ਦੇ ਨੇੜੇ ਹੈ, ਮੈਨੂੰ ਵੀ ਉਮੀਦ ਹੈ ਜੇ ਮੈਂ ਇਸਨੂੰ ਰਾਜ ਗੱਦੀ ਤੇ ਬਿਠਾ ਦਿੱਤਾ, ਕਦੇ ਕੋਈ ਅਨਿਆਂ ਨਹੀਂ ਕਰੇਗਾ, ਕਦੇ ਬੇਇਨਸਾਫੀ ਨਹੀਂ ਕਰੇਗਾ ਕਿਸੇ ਤੇ, ਇਹ ਵਾਰ ਨਹੀਂ ਕਰੇਗਾ, ਬਲਕਿ ਸਾਰਿਆਂ ਦੀ ਸੇਵਾ ਕਰੇਗਾ। ਮੈਨੂੰ ਵੀ ਇਸ ਗੱਲ ਤੇ ਪੱਕਾ ਯਕੀਨ ਬੱਜ ਗਿਆ। ਫਿਰ ਹੋਇਆ ਕਿ ਉਸ ਨੌਜਵਾਨ ਨੂੰ ਰਾਜੇ ਨੇ ਮੁਤਬੰਨਾ ਬਣਾਇਆ ਤੇ ਉਸੇ ਨੂੰ ਲਿਖਤ ਦੇ ਵਿੱਚ ਰਾਜ ਦਾ ਹੱਕਦਾਰ ਬਣਾ ਦਿੱਤਾ। ਮੈਥੋਂ ਬਾਅਦ ਇਹ ਮੇਰਾ ਰਾਜ ਦਾ ਵਾਰਸ ਹੋਵੇਗਾ। ਕਿੱਥੇ ਮੌਤ ਦੀਆਂ ਤਿਆਰੀਆਂ ਹੋ ਰਹੀਆਂ ਸਨ, ਮਰਨ ਦੇ ਸਾਰੇ ਸਾਜੋ ਸਾਮਾਨ ਮੁਕੰਮਲ ਤਿਆਰ ਹੋ ਚੁੱਕੇ ਸਨ, ਪਰ ਜਦੋਂ ਉਸ ਬੱਚੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਓਟ ਲਈ, ਫਿਰ ਵੇਖ ਲਓ ਵਾਹਿਗੁਰੂ ਨੇ ਕਿਵੇਂ ਉਹਦੀ ਰੱਖਿਆ ਕੀਤੀ। ਰੱਖਿਆ ਹੀ ਨਹੀਂ ਕੀਤੀ, ਫਿਰ ਵੇਖ ਲਓ ਉਹਨੂੰ ਕਿੰਨੀਆਂ ਅਸੀਸਾਂ, ਬਖਸ਼ਾਂ, ਬਰਕਤਾਂ ਵੀ ਦਿੱਤੀਆਂ। ਇਹ ਹੈ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲੈਣ ਦਾ ਲਾਭ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਓਟ ਸਤਾਣੀ ਪ੍ਰਭ ਜੀਓ ਮੇਰੇ, ਹੈ ਮੇਰੇ ਵਾਹਿਗੁਰੂ ਜੀਓ। ਜਿਹੜੀ ਆਪ ਜੀ ਦੀ ਓਟ ਹੈ, ਬੜੀ ਸਤਾਣੀ ਹੈ, ਬੜੀ ਤਕੜੀ ਹੈ, ਬਹੁਤ ਬਲ ਵਾਲੀ ਹੈ, ਬੜੀ ਸ਼ਕਤੀਸ਼ਾਲੀ ਹੈ। ਹੁਣ ਜਦੋਂ ਦੀ ਅਸੀਂ ਆਪ ਜੀ ਦੀ ਓਟ ਲਈ ਹੈ, ਅਸੀਂ ਹੋਰ ਕਿਸੇ ਨੂੰ ਆਪਣੀ ਨਿਗਾਹ ਹੇਠ ਨਹੀਂ ਲਿਆਉਂਦੇ। ਤੁਹਾਡੀ ਕਿਰਪਾ ਦੁਆਰਾ ਸਾਨੂੰ ਮਾਣ ਤੇ ਉੱਚੇ ਮੁਰਾਸਬੇ ਵੀ ਸਾਨੂੰ ਪ੍ਰਾਪਤ ਹੋਏ ਨੇ, ਇਹ ਸਭ ਆਪ ਜੀ ਦੀ ਮਿਹਰ ਹੈ, ਆਪ ਜੀ ਦੀ ਬਖਸ਼ਿਸ਼ ਹੈ। ਇਸ ਲਈ ਸਾਨੂੰ ਹਰ ਵੇਲੇ ਤੇਰੇ ਤੇ ਮਾਣ ਹੈ।
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ,
ਅੰਗੀਕਾਰ ਕੀਓ ਪ੍ਰਭ ਆਪਣੇ, ਕਾਢ ਲਿਆ ਬਿਖ ਘੇਰੇ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਿਹਰਬਾਨ ਹੋਏ, ਅੰਗੀਕਾਰ ਕੀਓ ਪ੍ਰਭ ਆਪਣੇ। ਉਸ ਆਪਣੇ ਪ੍ਰਭੂ ਨੇ, ਉਸ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਅੰਗੀਕਾਰ ਕੀਓ, ਅੰਗੀਕਾਰ ਦਾ ਅਰਥ ਹੈ ਪੱਖ, ਉਸਨੇ ਸਾਡਾ ਪੱਖ ਕੀਤਾ, ਉਸਨੇ ਸਾਡਾ ਖੁਸ਼ਮਾਨਾ ਕੀਤਾ, ਉਸਨੇ ਸਾਡੀ ਸਹਾਇਤਾ ਕੀਤੀ, ਉਸਨੇ ਸਾਡੀ ਸਪੋਰਟ ਕੀਤੀ। ਕਾਢ ਲਿਆ ਬਿਖ ਘੇਰੇ, ਅਸੀਂ ਤੇ ਜ਼ਹਿਰੀਲੇ ਸੱਪਾਂ ਦੇ ਘੇਰੇ ਵਿੱਚ ਆਏ ਹੋਏ ਸੀ, ਉਹ ਸੱਪ ਸਾਨੂੰ ਡੰਗ ਮਾਰਨ ਲਈ ਤਿਆਰ ਸਨ, ਪਰ ਕਾਢ ਲਿਆ ਬਿਖ ਘੇਰੇ ਉਸ ਜ਼ਹਿਰੀਲੇ ਸੱਪਾਂ ਦੇ ਘੇਰੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਬਾਹਰ ਕੱਢ ਲਿਆ। ਬਿਖ ਦਾ ਅਰਥ ਹੈ ਜ਼ਹਿਰ, ਸੱਪਾਂ ਵਿੱਚ ਬੜੀ ਜ਼ਹਿਰ ਹੁੰਦੀ ਹੈ। ਉਹ ਸੱਪ ਕਿਹੜੇ ਸਨ? ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜ਼ਹਿਰੀਲੇ ਸੱਪ ਨੇ। ਪਤਾ ਨਹੀਂ ਕਦੋਂ ਇਹ ਸਾਨੂੰ ਡੰਗ ਮਾਰ ਦਿੰਦੇ ਨੇ, ਤੇ ਜਦੋਂ ਕਿਸੇ ਆਦਮੀ ਨੂੰ ਸੱਪ ਡੰਗ ਮਾਰ ਦੇਵੇ, ਉਹਨੂੰ ਉਸ ਦੀ ਜ਼ਹਿਰ ਚੜ ਜਾਂਦੀ ਹੈ, ਆਦਮੀ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ। ਜੇ ਉਸਦਾ ਇਲਾਜ ਹੋ ਜਾਵੇ ਵੱਖਰੀ ਗੱਲ ਹੈ, ਤੇ ਨਹੀਂ ਤੇ ਮੌਤ ਵੀ ਹੋ ਸਕਦੀ ਹੈ, ਕਿਉਂਕਿ ਸੱਪ ਬੜੇ ਜ਼ਹਿਰੀਲੇ ਹੁੰਦੇ ਨੇ। ਕੋਈ ਇਹੋ ਜਿਹੇ ਜ਼ਹਿਰੀਲੇ ਸੱਪ ਹੁੰਦੇ ਨੇ ਔਰ ਉਹ ਪਾਣੀ ਵੀ ਨਹੀਂ ਮੰਗਣ ਦਿੰਦੇ। ਇਸ ਲਈ ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਜੀ ਨੇ ਸਾਡੇ ਤੇ ਮਿਹਰ ਕੀਤੀ, ਸਾਡਾ ਪੱਖ ਕੀਤਾ, ਸਾਡੀ ਸਪੋਰਟ ਕੀਤੀ ਹੈ। ਅਸੀਂ ਇਹਨਾਂ ਜ਼ਹਿਰੀਲੇ ਸੱਪਾਂ ਦੇ ਘੇਰੇ ਵਿੱਚ ਆਏ ਸਨ, ਸਾਨੂੰ ਹਰ ਵੇਲੇ ਡੰਗ ਮਾਰਨ ਲਈ ਤਿਆਰ ਸਨ, ਪਰ ਵਾਹਿਗੁਰੂ ਜੀ ਨੇ ਸਾਡੇ ਤੇ ਐਸੀ ਮਿਹਰ ਕੀਤੀ, ਸਾਨੂੰ ਇਸ ਵੀ ਜ਼ਹਿਰ ਦੇ ਘੇਰੇ ਵਿੱਚੋਂ, ਇਹਨਾਂ ਜ਼ਹਿਰੀਲੇ ਸੱਪਾਂ ਦੇ ਘੇਰੇ ਵਿੱਚੋਂ ਬਾਹਰ ਕੱਢ ਲਿਆ ਹੈ।
ਅੰਮ੍ਰਿਤ ਨਾਮ ਔਖਦ ਮੁਖ ਦੀਨੋ, ਜਾਏ ਪਿਆ ਗੁਰ ਪੈਰ।
ਲੋ ਫਿਰ ਮਹਾਰਾਜ, ਇਹਨਾਂ ਸੱਪਾਂ ਦੀ ਜ਼ਹਿਰ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਕੀ ਵਾਹਿਗੁਰੂ ਪਰਮੇਸ਼ਰ ਨੇ ਕੋਈ ਮੰਤਰ ਦਿੱਤਾ? ਕਿਉਂਕਿ ਕਈ ਵਾਰੀ ਮੰਤਰਾਂ ਦੇ ਨਾਲ ਵੀ ਜ਼ਹਿਰ ਲਾਈ ਜਾਂਦੀ ਸੀ। ਪੁਰਾਣੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਸੱਪ ਲੜ ਜਾਵੇ ਤੇ ਲੋਕ, ਆ ਜਿਹੜੇ ਮੰਤਰ ਜੰਤਰ ਕਰਨ ਵਾਲੇ ਲੋਕ ਸਨ, ਉਹਨਾਂ ਦੇ ਕੋਲ ਲੈ ਜਾਂਦੇ ਸਨ ਔਰ ਉਹ ਮੰਤਰ ਪੜ੍ਹ ਕੇ ਸੱਪਾਂ ਦੀ ਜ਼ਹਿਰ ਲਾ ਵੀ ਦਿੰਦੇ ਸਨ। ਹੁਣ ਵੀ ਸਾਡੇ ਇੰਡੀਆ ਦੇ ਵਿੱਚ ਕੁਝ ਇਹੋ ਜਿਹੇ ਲੋਕ ਹਨ ਜਿਹੜੇ ਹੁਣ ਵੀ ਮੰਤਰਾਂ ਦੀ ਸ਼ਕਤੀ ਨਾਲ ਜ਼ਹਿਰ ਲਾਉਂਦੇ ਨੇ। ਭਾਵੇਂ ਠੀਕ ਹੈ, ਹੁਣ ਡਾਕਟਰੀ ਇਲਾਜ ਵੀ ਚੱਲ ਪਏ ਨੇ, ਪਰ ਕੁਝ ਐਸੇ ਲੋਕ ਵੀ ਹਨ ਤੇ ਜਿਹੜੇ ਹੁਣ ਵੀ ਮੰਤਰਾਂ ਦੀ ਸ਼ਕਤੀ ਨਾਲ ਜ਼ਹਿਰ ਲਾ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੀ ਇਹ ਸਾਨੂੰ ਅੰਦਰੂਨੀ ਵਿਕਾਰਾਂ ਦੇ ਸੱਪਾਂ ਦੀ ਜ਼ਹਿਰ ਚੜ੍ਹੀ ਹੋਈ ਸੀ, ਵਿਸ਼ੇ ਵਾਸ਼ਨਾ ਦੀ, ਇਹ ਕਿਵੇਂ ਦੂਰ ਹੋਈ? ਹਜ਼ੂਰ ਇਹਦੇ ਬਾਰੇ ਦੱਸਦੇ ਨੇ, ਅੰਮ੍ਰਿਤ ਨਾਮ ਔਖਦ ਮੁਕਤੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੀ ਵੈਦ ਨੇ, ਐਸੀ ਡਾਕਟਰ ਨੇ, ਉਹਨਾਂ ਨੇ ਸਾਡੇ ਤੇ ਮਿਹਰ ਕੀਤੀ। ਜਾਏ ਪਿਆ ਗੁਰ ਪੈਰੇ, ਕਿਉਂਕਿ ਮੈਂ ਗੁਰੂ ਦੇ ਪੈਰੀ ਪੈ ਗਿਆ, ਜਾ ਮੈਂ ਗੁਰੂ ਦੇ ਚਰਨੀ ਪੈ ਗਿਆ। ਮਹਾਰਾਜ ਮੈਨੂੰ ਇਹਨਾਂ ਸੱਪਾਂ ਤੋਂ ਬਚਾਓ, ਮੈਨੂੰ ਇਸ ਮਾਰੂ ਜ਼ਹਿਰ ਤੋਂ ਬਚਾਓ। ਤੇ ਉਸ ਵੇਲੇ ਸਤਿਗੁਰੂ ਨੇ ਮਿਹਰ ਕੀਤੀ ਅੰਮ੍ਰਿਤ ਨਾਮ ਔਖਦ ਮੁਕਤੀ ਨੂੰ, ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਇਹ ਸਾਨੂੰ ਇੱਕ ਦਾਰੂ ਦੇ ਦਿੱਤੀ, ਇੱਕ ਦਵਾਈ ਦੇ ਦਿੱਤੀ। ਆਖਿਆ ਗੁਰਸਿੱਖਾ ਹਰ ਵੇਲੇ ਵਾਹਿਗੁਰੂ 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 ਜਪੀ ਚੱਲ, ਤੈਨੂੰ ਸੱਪਾਂ ਦੀ ਜ਼ਹਿਰ ਨਹੀਂ ਚੜੇਗੀ। ਐਸੀ ਦਵਾਈ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਤੇ ਜਿਸ ਨਾਮ ਦੀ ਦਵਾਈ ਨੂੰ ਪ੍ਰਾਪਤ ਕਰਕੇ ਹੁਣ ਇਹ ਸੱਪਾਂ ਦੀ ਜ਼ਹਿਰ ਵਿਸ਼ੇ ਵਾਸ਼ਨਾ ਦੀ ਸਾਰੀ ਜ਼ਹਿਰ ਉਤਰ ਗਈ ਹੈ।
ਰਾਵਣ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾ ਤੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਉਸ ਗੁਰੂ ਪਰਮੇਸ਼ਰ ਦੀ ਤੇ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਕਵਨ ਉਪਮਾ ਕਹੋ ਏਕ ਮੁਖ, ਮੈਂ ਆਪਣੀ ਇੱਕ ਮੁਖ ਤੋਂ ਇੱਕ ਜ਼ੁਬਾਨ ਤੋਂ ਉਹਦੀ ਕੀ ਉਪਮਾ ਆਖਾਂ। ਜਿਹਵਾ ਇਹ ਕਵਨ ਗੁਣ ਕਹੀ ਹੈ, ਕਿਉਂਕਿ ਵਾਹਿਗੁਰੂ ਦੇ ਗੁਣ ਬੇਅੰਤ ਨੇ। ਨਿਰਗੁਣ ਕੇ ਦਾ ਤੇਰਾ, ਉਹ ਵਾਹਿਗੁਰੂ ਜੀ ਤਾਂ ਨਿਰਗੁਣ ਆਰਿਆਂ ਨੂੰ ਵੀ ਗੁਣਾਂ ਦੀ ਦਾਤ ਬਖਸ਼ਿਸ਼ ਕਰਨ ਵਾਲੇ ਨੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਉਹ ਨਿਰਗੁਣ ਆਰਿਆਂ ਨੂੰ ਵੀ ਵਾਹਿਗੁਰੂ ਜੀ ਦੈਵੀ ਗੁਣਾਂ ਦੀ ਦਾਤ ਬਖਸ਼ਿਸ਼ ਕਰਦੇ ਹਨ ਤੇ ਗੁਣਾਂ ਵਾਲਿਆਂ ਨੂੰ ਵੀ ਹੋਰ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਨਿਰਗੁਣ ਕੇ ਦਾ ਤੇਰਾ, ਜੇ ਨਿਰਗੁਣ ਆਰਿਆਂ ਤੇ ਦਾਤਾਂ ਕਰਨ ਵਾਲੇ ਸਤਿਗੁਰੂ ਨੇ ਤੇ ਮੈਂ ਉਹਨਾਂ ਦੀ ਉਪਮਾ ਕੀ ਆਖਾਂ। ਮੇਰਾ ਮੂੰਹ ਇੱਕ ਹੈ, ਮੇਰੀ ਜ਼ੁਬਾਨ ਇੱਕ ਹੈ, ਮੈਂ ਉਸ ਵਾਹਿਗੁਰੂ ਦੀ ਮਹਿਮਾ ਬਿਆਨ ਨਹੀਂ ਕਰ ਸਕਦਾ।
ਕਾਟ ਸਿਲਕ ਜੋ ਆਪਣਾ ਕਿੰਨੋ ਨਾਨਕ ਸੂਖ ਕਨੇਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਪਰਮੇਸ਼ਰ ਜੀ ਨੇ ਕਾਟ ਸਿਲਕ, ਸਿਲਕ ਦਾ ਅਰਥ ਹੈ ਫਾਹੀ, ਜਿਹੜੀ ਵਿਸ਼ੇ ਵਾਸ਼ਨਾ ਦੀ ਫਾਹੀ ਸਾਡੇ ਗਲ ਵਿਚ ਪਈ ਹੋਈ ਸੀ, ਇਹਨੂੰ ਕੱਟ ਕੇ ਆਪਣਾ ਕਿੰਨੋ ਸਾਨੂੰ ਆਪਣਾ ਦਾਸ ਬਣਾ ਲਿਆ। ਕਾਟ ਸਿਲਕ ਜੋ ਆਪਣਾ ਕਿੰਨੋ, ਜਦੋਂ ਹਉਮੈ ਦੀ ਅਥਵਾ ਹੰਕਤਾ ਮਮਤਾ ਦੀ ਅਥਵਾ ਵਿਸ਼ੇ ਵਾਸ਼ਨਾ ਦੀ ਫਾਹੀ ਕੱਟ ਕੇ ਸਾਨੂੰ ਆਪਣਾ ਦਾਸ ਬਣਾ ਲਿਆ। ਨਾਨਕ ਸੂਖ ਕਨੇਰਾ, ਹਜ਼ੂਰ ਕਹਿੰਦੇ ਨੇ ਹੁਣ ਸਾਨੂੰ ਕਨੇਰਾ ਦਾ ਅਰਥ ਵੀ ਬਹੁਤੇ, ਕਨੇਰੇ ਦਾ ਅਰਥ ਹੁੰਦਾ ਬਹੁਤੇ, ਸੁੱਖ ਪ੍ਰਾਪਤ ਹੋ ਗਏ ਨੇ। ਭਾਵ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਜਦੋਂ ਕੋਈ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ, ਤੇ ਵਾਹਿਗੁਰੂ ਦੀ ਸ਼ਰਨ ਬਹੁਤ ਤਕੜੀ ਹੈ, ਬਹੁਤ ਬਲ ਵਾਲੀ ਹੈ। ਜਦੋਂ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਉਹ ਸਾਨੂੰ ਬਹਿਰੂਨੀ ਤੇ ਅੰਦਰੂਨੀ ਜਿੰਨੇ ਸਾਡੇ ਦੁਸ਼ਮਣ ਨੇ ਉਹਨਾਂ ਸਾਰਿਆਂ ਤੋਂ ਸਾਨੂੰ ਬਚਾ ਲੈਂਦੇ ਨੇ, ਵਿਸ਼ੇ ਵਿਕਾਰਾਂ ਦੀ ਜ਼ਹਿਰ ਤੋਂ ਵੀ ਸਾਨੂੰ ਬਚਾ ਲੈਂਦੇ ਨੇ। ਤੇ ਜਦੋਂ ਕੋਈ ਗੁਰਸੇ ਗੁਰੂ ਦੇ ਚਰਨੀ ਜਾ ਕੇ ਟੈ ਪੈਂਦਾ, ਤੇ ਗੁਰੂ ਮਹਾਰਾਜ ਨਾਮ ਦਾ ਦਾਰੂ ਸਰਬ ਰੂਕਾ ਔਖਦ ਨਾਮ ਉਸ ਨੂੰ ਬਖਸ਼ਿਸ਼ ਕਰ ਦਿੰਦੇ ਨੇ, ਬਸ ਉਹਦੇ ਨਾਲ ਸਾਰੀ ਜ਼ਹਿਰ ਉਤਰ ਜਾਂਦੀ ਹੈ।
ਮਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ।
ਹੁਣ ਦੂਸਰੇ ਸ਼ਬਦ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਉਚਾਰਨ ਕਰਦੇ। ਪਿਛਲੇ ਸ਼ਬਦ ਵਿਚ ਓਟ ਸਤਾਣੀ ਪ੍ਰਭ ਦੀ ਉਮੀਦ ਹੈ, ਉਸ ਵਾਹਿਗੁਰੂ ਦੀ ਓਟ ਦੀ ਸ਼ਰਨ ਦੀ ਗੱਲ ਕੀਤੀ ਸੀ। ਹੁਣ ਸਤਿਗੁਰੂ ਉਸ ਵਾਹਿਗੁਰੂ ਦੇ ਸਿਮਰਨ ਦੀ ਮਹਿਮਾ ਬਿਆਨ ਕਰਦੇ ਨੇ। ਪ੍ਰਭ ਸਿਮਰਤ ਦੁਖ ਬਿਨਾਸੀ, ਹਜ਼ੂਰ ਕਹਿੰਦੇ ਨੇ ਅਸੀਂ ਵਾਹਿਗੁਰੂ ਦਾ ਸਿਮਰਨ ਕੀਤਾ। ਥਾਂ ਥਾਂ ਤੇ ਸਤਿਗੁਰੂ ਮਹਾਰਾਜ ਨੇ ਸਿਮਰਨ ਦੀ ਬਖਸ਼ਿਸ਼, ਸਿਮਰਨ ਦੀ ਮਹਿਮਾ ਬਿਆਨ ਕੀਤੀ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੀ ਮਿਟਾਵੋ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਪ੍ਰਭ ਸਿਮਰਤ ਦੁਖ ਬਿਨਾਸੀ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਦੁੱਖ ਬਿਨਾਸੀ ਸਾਡੇ ਸਾਰੇ ਦੁੱਖ ਬਿਨਾਸੀ ਦਾ ਅਰਥ ਵੀ ਬੇਵਿਸ਼ੇਸ਼ ਕਰਕੇ ਨਾਸ਼ ਹੋ ਗਏ ਨੇ। ਜਦੋਂ ਕੋਈ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਨਾ ਤਾਂ ਹਜ਼ੂਰ ਕਹਿੰਦੇ ਨੇ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। ਜਦੋਂ ਕੋਈ ਮਨੁੱਖ ਵਾਹਿਗੁਰੂ ਪਰਮੇਸ਼ਰ ਦੀ ਓਟ ਲੈ ਲੈਂਦਾ ਨਾ ਤੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਉਹਦੇ ਸਾਰੇ ਦੁੱਖ ਨਾਸ਼ ਕਰ ਦਿੰਦਾ ਹੈ।
ਹੋ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ।
ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਅਸੀਂ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਸਿਮਰਨ ਦੀ ਬਰਕਤ ਦੇ ਨਾਲ ਪਇਓ ਕਿਰਪਾਲ ਜੀ ਸੁਖਦਾਤਾ। ਉਹ ਜੀ ਨੂੰ ਸੁਖ ਦੇਣ ਵਾਲਾ ਸਾਡੇ ਮਨ ਨੂੰ ਸਾਡੇ ਦਿਲ ਨੂੰ ਸਾਡੀ ਜਿੰਦ ਨੂੰ ਸੁਖ ਦੇਣ ਵਾਲਾ ਦਾਤਾ ਵਾਹਿਗੁਰੂ ਪਇਓ ਕਿਰਪਾਲ ਸਾਡੇ ਤੇ ਮਿਹਰਬਾਨ ਹੋ ਗਏ। ਕੋਈ ਸਗਲ ਖਲਾਸੀ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਡੀ ਸਭ ਤਰ੍ਹਾਂ ਦੇ ਨਾਲ ਖਲਾਸੀ ਦਾ ਅਰਥ ਵੀ ਬੰਦ ਖਲਾਸੀ ਹੋ ਗਈ। ਪਹਿਲਾਂ ਅਸੀਂ ਜ਼ਹਿਰ ਦੇ ਘੇਰੇ ਵਿੱਚ ਸੀ, ਅਸੀਂ ਸੱਪਾਂ ਦੇ ਘੇਰੇ ਵਿੱਚ ਸੀ ਤੇ ਹੁਣ ਵਾਹਿਗੁਰੂ ਦੀ ਮਿਹਰ ਹੋਈ ਹੈ, ਕੋਈ ਸਗਲ ਖਲਾਸੀ ਸਾਡੀ ਸਭ ਤਰ੍ਹਾਂ ਦੇ ਨਾਲ ਬੰਦ ਖਲਾਸੀ ਹੋ ਗਈ ਹੈ। ਭਾਵ ਇੱਕ ਇਤਿਹਾਸਕ ਘਟਨਾ ਹੈ, ਜਦੋਂ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਗਏ, ਉੱਥੇ 52 ਰਾਜੇ ਉਮਰ ਕੈਦੀ ਸਨ। ਉਹਨਾਂ ਨੂੰ ਬਗਾਵਤ ਦੇ ਦੋਸ਼ ਅਧੀਨ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਹੋਇਆ ਸੀ। ਜਦੋਂ ਸਤਿਗੁਰੂ ਚਲੇ ਗਏ ਤੇ ਹਜ਼ੂਰ ਨੇ ਇੱਕ ਵਾਰ ਦਰੋਗੀ ਹਰਦਾਸ ਨੂੰ ਆਖਿਆ, ਕਹਿਣ ਲੱਗੇ ਜਿਹੜੇ ਹੋਰ ਰਾਜੇ ਨੇ ਅਸੀਂ ਉਹਨਾਂ ਨੂੰ ਵੀ ਦੇਖਣਾ ਚਾਹੁੰਦੇ ਹਾਂ। ਉਹ ਕਹਿਣ ਲੱਗਾ, ਚਲੋ ਮਹਾਰਾਜ ਮੈਂ ਦਿਖਾ ਦਿੰਦਾ ਹਾਂ। ਉਹਨਾਂ ਨੂੰ ਹੇਠਾਂ ਤਹਿਖਾਨੇ ਬਣਾਏ ਸਨ, ਕਾਲ ਕੋਠੜੀਆਂ। ਉਹਨਾਂ ਵਿੱਚ ਉਹਨਾਂ ਰਾਜਿਆਂ ਨੂੰ ਜਿਹੜੇ ਬਹੁਤ ਵੱਡੇ ਵੱਡੇ ਪਿੱਲਰ ਸਨ, ਥੰਮ ਸਨ, ਉਹਨਾਂ ਦੇ ਨਾਲ ਸੰਗਲ ਪਾ ਕੇ ਬੰਨਿਆ ਹੋਇਆ ਸੀ। ਉਹਨਾਂ ਦੇ ਹੱਥਾਂ ਨੂੰ ਵੀ ਹੱਥ ਕੜੀਆਂ, ਪੈਰਾਂ ਨੂੰ ਵੀ ਬੇੜੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਨਾਂ ਜ਼ੁਲਮ ਇਹਨਾਂ ਤੇ ਕਿਉਂ ਤੁਸੀਂ ਕਰ ਰਹੇ ਹੋ? ਅਕਸਰ ਇਹ ਵੀ ਇਨਸਾਨ ਨੇ, ਉਹ ਤੁਹਾਨੂੰ ਵੀ ਇਨਸਾਨੀਅਤ ਵਾਲਾ ਹੀ ਇਹਨਾਂ ਦੇ ਨਾਲ ਸਲੂਕ ਕਰਨਾ ਚਾਹੀਦਾ। ਦਰੋਗਾ ਕਹਿਣ ਲੱਗਾ, ਮਹਾਰਾਜ ਇਹ ਬਾਗੀ ਨੇ, ਇਹਨਾਂ ਨੂੰ ਸਖ਼ਤ ਸਜਾਵਾਂ ਬਾਦਸ਼ਾਹ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੇ ਇੱਕ ਨੌਕਰ ਹਾਂ, ਇੱਕ ਮੌਕੇ ਦਾ ਸੁਪਰਡੈਂਟ ਹਾਂ, ਮੇਰੇ ਵੱਸ ਕੁਝ ਨਹੀਂ, ਮੈਂ ਕੁਝ ਨਹੀਂ ਕਰ ਸਕਦਾ। ਸਤਿਗੁਰੂ ਕਹਿਣ ਲੱਗੇ, ਕਮ ਸੇ ਕਮ ਕੁਝ ਸਮੇਂ ਲਈ ਤਾਂ ਇਹਨਾਂ ਨੂੰ ਕਾਲ ਕੋਠੜੀਆਂ ਤੋਂ ਬਾਹਰ ਆਉਣ ਦੇਣਾ ਚਾਹੀਦਾ। ਕਹਿੰਦਾ, ਚਲੋ ਇਹ ਗੱਲ ਮੈਂ ਤੁਹਾਡੀ ਮੰਨਦਾ। ਹਜ਼ੂਰ ਕਹਿਣ ਲੱਗੇ, ਜਦੋਂ ਦੀਵਾਨ ਦਾ ਸਮਾਂ ਹੋਵੇ ਸਵੇਰੇ ਸ਼ਾਮ ਇਹਨਾਂ ਨੂੰ ਉੱਥੇ ਆਉਣ ਦੀ ਖੁੱਲ ਦਿੱਤੀ ਜਾਵੇ। ਦਰੋਗਾ ਸ਼ਰਧਾਲੂ ਸੀ, ਮੰਨ ਗਿਆ। ਹੁਣ ਇਹ ਰਾਜੇ ਰੋਜ਼ ਗੁਰੂ ਮਹਾਰਾਜ ਦੇ ਪਾਸ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਕੀਰਤਨ ਹੁੰਦਾ, ਸਤਿਗੁਰੂ ਦਾ ਉਪਦੇਸ਼ ਸੁਣਦੇ ਨੇ। ਇਹਨਾਂ ਦੇ ਮਨ ਤੇ ਡੂੰਘਾ ਅਸਰ ਹੋਇਆ, ਸਾਰੇ ਰਾਜੇ ਸਿੱਖ ਬਣ ਗਏ। ਜਦੋਂ ਸਾਰੇ ਸਿੱਖ ਬਣ ਗਏ, ਉਧਰੋਂ ਜਦੋਂ 40 ਦਿਨ ਦਾ ਸਮਾਂ ਪੂਰਾ ਹੋਇਆ ਤੇ ਬਾਦਸ਼ਾਹ ਨੇ, ਜਹਾਂਗੀਰ ਨੇ ਆਪਣੇ ਵਜ਼ੀਰ ਖਾਂ ਰਾਹੀਂ ਸੁਨੇਹਾ ਭੇਜਿਆ, ਬਈ ਹੁਣ ਗੁਰੂ ਮਹਾਰਾਜ ਨੂੰ ਆਖ ਦਿਓ, ਉਹ ਹੁਣ ਇੱਥੇ ਦਿੱਲੀ ਆ ਕੇ ਮੈਨੂੰ ਦਰਸ਼ਨ ਦੇਣ। ਤੇ ਜਦੋਂ ਬਾਦਸ਼ਾਹ ਵੱਲੋਂ ਸੁਨੇਹਾ ਮਿਲਿਆ ਤੇ ਗੁਰੂ ਮਹਾਰਾਜ ਦਿੱਲੀ ਜਾਣ ਲਈ ਸੋਚਣ ਲੱਗੇ ਤੇ ਰਾਜੇ ਆ ਕੇ ਚਰਨੀ ਡਿੱਗ ਪਏ, ਰੋਣ ਲੱਗ ਪਏ। ਕਹਿੰਦੇ, ਮਹਾਰਾਜ ਹੁਣ ਸਾਡਾ ਕੀ ਬਣੇਗਾ? ਸਾਡੀ ਬਾਂਹ ਕੌਣ ਫੜੇਗਾ, ਸਾਨੂੰ ਇੱਥੋਂ ਕੌਣ ਰਿਹਾ ਕਰੇਗਾ। ਆਪ ਜੀ ਆਏ, ਅਸੀਂ ਕਾਲ ਕੋਠਣੀਆਂ ਤੋਂ ਬਾਹਰ ਆ ਗਏ, ਹੋਈ ਸਗਲ ਖਲਾਸੀ। ਆਪ ਜੀ ਆਏ, ਸਾਡੇ ਹੱਥ ਕੜੀਆਂ ਖੁੱਲ ਗਈਆਂ, ਪੈਰਾਂ ਦੀਆਂ ਬੇੜੀਆਂ ਲੱਥ ਗਈਆਂ, ਹੁਣ ਤੁਸੀਂ ਸਾਨੂੰ ਛੱਡ ਕੇ ਜਾਓਗੇ? ਇਹ ਕਿਵੇਂ ਹੋ ਸਕਦਾ ਹੈ? ਅਸੀਂ ਆਪ ਜੀ ਤੋਂ ਬੜੀਆਂ ਆਸਾਂ ਉਮੀਦਾਂ ਰੱਖਦੇ ਹਾਂ। ਗੁਰੂ ਨਾਨਕ ਦਾ ਘਰ ਹੈ, ਜੋ ਸ਼ਰਨ ਆਵੇ ਤੇ ਕੰਠ ਲਾਵੇ ਬਿਰਗ ਸਵਾਮੀ ਸੰਦਾ, ਤੁਸੀਂ ਸਾਡੀ ਸਹਾਇਤਾ ਕਰੋ। ਗੁਰੂ ਮਹਾਰਾਜ ਨੇ ਉਸ ਵੇਲੇ ਵਜ਼ੀਰ ਖਾਂ ਨੂੰ ਆਖ ਦਿੱਤਾ ਕਿ ਵਜ਼ੀਰ ਖਾਂ, ਜਾਓ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਆਖ ਦਿਓ, ਜਿੰਨਾ ਚਿਰ ਤੱਕ ਇਹ ਰਾਜੇ ਰਿਹਾ ਨਹੀਂ ਹੋਣਗੇ, ਉਨਾ ਚਿਰ ਅਸੀਂ ਵੀ ਕਿਲੇ ਤੋਂ ਬਾਹਰ ਨਹੀਂ ਆਵਾਂਗੇ। ਹੁਣ ਅਖੀਰ ਦੇ ਉੱਤੇ ਇਹ ਗੱਲ ਜਹਾਂਗੀਰ ਤੱਕ ਪਹੁੰਚੀ। ਉਸਨੇ ਜਿੰਨੇ ਵਜ਼ੀਰ ਸਨ, ਅਹਿਲਕਾਰ ਸਨ, ਉਹਨਾਂ ਦੀ ਹਗਾਮੀ ਮੀਟਿੰਗ ਸੱਦ ਲਈ। ਕਹਿਣ ਲੱਗਾ, ਦੱਸੋ ਕੀ ਕਰੀਏ। ਉਹ ਰਾਜਨੀਤੀ ਦੇ ਪੱਖ ਤੋਂ ਕਹਿਣ ਲੱਗੇ ਵੀ ਜਿਹੜੇ ਰਾਜਿਆਂ ਨੇ ਪਹਿਲਾਂ ਬਗਾਵਤ ਕੀਤੀ ਸੀ, ਉਹਨਾਂ ਨੂੰ ਛੱਡਣਾ ਇਹ ਸਾਡੇ ਲਈ ਘਾਤਕ ਸਿੱਧ ਹੋ ਸਕਦਾ, ਇਸ ਲਈ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਵਜ਼ੀਰ ਖਾਂ ਕਹਿਣ ਲੱਗਾ, ਬਾਦਸ਼ਾਹ, ਤੁਹਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ। ਜੇ ਤੁਸੀਂ ਗੁਰੂ ਮਹਾਰਾਜ ਦੀ ਇਹ ਗੱਲ ਨਾ ਮੰਨੀ ਤੇ ਤੁਹਾਡਾ ਸਰੀਰ ਹੀ ਨਾ ਰਿਹਾ, ਤੁਹਾਡਾ ਜ਼ਿੰਦਗੀ ਨਾ ਰਹੀ, ਫਿਰ ਤੁਸੀਂ ਕੀ ਕਰੋਗੇ ਰਾਜਿਆਂ ਨੂੰ ਕੈਦ ਰੱਖ ਕੇ ਵੀ? ਅਖੀਰ ਤੇ ਇਹ ਉਸ ਵੇਲੇ ਫੈਸਲਾ ਹੋਇਆ ਕਿ ਆਪਾਂ ਰਾਜਨੀਤੀ ਦਾ ਪੱਖ ਵੀ ਰੱਖ ਲਈਏ, ਗੁਰੂ ਮਹਾਰਾਜ ਦਾ ਬਚਨ ਵੀ ਮੰਨ ਲਈਏ, ਤੇ ਨਾਲ ਰਾਜੇ ਵੀ ਸਾਰੇ ਮੁਕਤ ਨਾ ਹੋ ਸਕਣ। ਤੇ ਇਹ ਕਹਿ ਦਿੱਤਾ ਵੀ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਸਕਦੇ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇਗਾ, ਤੇ ਜਿਹੜੇ ਨਹੀਂ ਪੱਲਾ ਪਕੜ ਸਕਣਗੇ ਉਹ ਕਿਲੇ ਵਿੱਚ ਬੰਦ ਰਹਿਣਗੇ। 52 ਰਾਜੇ ਸਨ। ਗੁਰੂ ਮਹਾਰਾਜ ਨੇ 50 ਕਲੀਆਂ ਵਾਲਾ ਚੋਲਾ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਉਹ ਚੋਲਾ ਪਾਇਆ ਤੇ ਕਹਿਣ ਲੱਗੇ ਰਾਜਿਆਂ ਨੂੰ, ਆਓ ਤੁਸੀਂ ਸਾਡਾ ਪੱਲਾ ਫੜ ਲਓ। 50 ਰਾਜਿਆਂ ਨੇ ਪੱਲਾ ਫੜਿਆ ਤੇ 2 ਰਾਜੇ ਰਹਿ ਗਏ। ਕਹਿਣ ਲੱਗੇ, ਮਹਾਰਾਜ ਹੁਣ ਸਾਡਾ ਕੀ ਬਣੇਗਾ? ਗੁਰੂ ਮਹਾਰਾਜ ਕਹਿੰਦੇ, ਤੁਹਾਨੂੰ ਵੀ ਛੱਡ ਕੇ ਨਹੀਂ ਜਾਵਾਂਗੇ, ਆਓ ਤੁਸੀਂ ਚੋਲੇ ਦੀਆਂ ਤਣੀਆਂ ਪਕੜ ਲਵੋ। 52 ਦੇ 52 ਰਾਜੇ ਸਾਰੇ ਗੁਰੂ ਮਹਾਰਾਜ ਨੇ ਬਾਹਰ ਕਢਵਾ ਦਿੱਤੇ। ਐਵੇਂ ਨਹੀਂ ਹਜ਼ੂਰ ਨੂੰ ਬੰਦੀ ਛੋੜ ਦਾਤਾ ਆਖਿਆ ਜਾਂਦਾ। ਇਸੇ ਲਈ ਜਦੋਂ ਕੋਈ ਗੁਰੂ ਪਰਮੇਸ਼ਰ ਦੀ ਸ਼ਰਨ ਲੈਂਦਾ ਹੈ ਤਾਂ ਹਜ਼ੂਰ ਕਹਿੰਦੇ ਨੇ, ਹੋਈ ਸਗਲ ਖਲਾਸੀ। ਇਸ ਤਰ੍ਹਾਂ ਜਿੰਨੇ ਬੈਰੂਨੀ ਤੇ ਅੰਦਰੂਨੀ ਸਾਡੇ ਦੁਸ਼ਮਣ ਨੇ, ਸਾਰਿਆਂ ਤੋਂ ਬੰਦ ਖਲਾਸੀ ਭਾਵ ਉਹਨਾਂ ਤੋਂ ਨਿਜਾਤ, ਉਹਨਾਂ ਤੋਂ ਰਿਹਾਈ, ਉਹਨਾਂ ਤੋਂ ਮੁਕਤੀ ਪ੍ਰਾਪਤ ਹੋ ਗਈ ਹੈ।
ਅਬਰ ਨਾ ਕੋ ਸੂਜੈ ਪ੍ਰਭ ਬਿਨ ਕਹੁ ਕੋ ਕਿਸ ਪਹਿ ਜਾਸੀ।
ਰਹਾਉ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ, ਸਾਨੂੰ ਤੇ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਦੂਸਰਾ ਸੁੱਝਦਾ ਹੀ ਨਹੀਂ ਹੈ। ਸੁੱਝਣ ਦਾ ਅਰਥ ਹੁੰਦਾ ਦਿਸਣਾ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਨੂੰ ਤੇ ਉਸ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ। ਕਹੋ ਕੋ ਕਿਸ ਪੈ ਜਾਸੀ, ਫਿਰ ਤੁਸੀਂ ਦੱਸੋ ਹੁਣ ਕੌਣ ਕਿਸੇ ਪਾਸ ਜਾਵੇ? ਜਦੋਂ ਉਸ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਹੈ ਹੀ ਨਹੀਂ, ਉਹ ਵਾਹਿਗੁਰੂ ਕਿਹੋ ਜਿਹਾ ਹੈ? ਹਜ਼ੂਰ ਕਹਿੰਦੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ। ਹਜ਼ੂਰ ਕਹਿੰਦੇ ਨੇ ਵੀ ਹੁਣ ਦੱਸੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸਵਾਮੀ ਨੂੰ ਛੱਡ ਕੇ ਦੱਸੋ ਹੋਰ ਕਿਸੇ ਪਾਸੇ ਕਿਉਂ ਕੋਈ ਜਾਵੇ? ਭਾਵ ਹੋਰ ਕਿਸੇ ਪਾਸੇ ਜਾਣ ਦੀ ਲੋੜ ਹੀ ਨਹੀਂ ਹੈ।
ਜਾਣੋ ਤਿਉ ਰੱਖੋ ਠਾਕੁਰ, ਸਭ ਕਿਸੇ ਤੋਂ ਨਹੀਂ ਪਾਸੇ।
ਇਸੇ ਲਈ ਹਜ਼ੂਰ ਕਹਿੰਦੇ, ਵਾਹਿਗੁਰੂ ਦੇ ਚਰਨਾਂ ਵਿੱਚ ਸਾਡੀ ਇਹੀ ਅਰਦਾਸ ਹੈ, ਇਹੀ ਜੋਦੜੀ ਹੈ। ਇਹ ਵਾਹਿਗੁਰੂ ਜੀ, ਜਿਉ ਜਾਣੋ, ਜਿਵੇਂ ਤੁਸੀਂ ਮੁਨਾਸਿਬ ਸਮਝਦੇ ਹੋ, ਤਿਉ ਰੱਖੋ ਠਾਕੁਰ, ਤੁਸੀਂ ਉਸੇ ਤਰ੍ਹਾਂ ਸਾਨੂੰ ਮਹਾਰਾਜ ਰੱਖ ਲਓ। ਸਭ ਕੁਛ ਤੁਮੇ ਹੀ ਪਾਸੀ ਮਹਾਰਾਜ, ਸਭ ਕੁਛ ਤੁਹਾਡੇ ਪਾਸ ਹੈ, ਤੁਸੀਂ ਸਾਰੇ ਇੰਤਜ਼ਾਮ ਕਰ ਸਕਦੇ ਹੋ, ਸਾਰੇ ਬੰਦੋਬਸਤ ਕਰ ਸਕਦੇ ਹੋ, ਸਾਡੀ ਹਰ ਆਸ ਉਮੀਦ ਪੂਰੀ ਕਰ ਸਕਦੇ ਹੋ, ਸਭ ਕੁਛ ਤੁਹਾਡੇ ਕੋਲ ਹੈ। ਇਸ ਲਈ ਮਹਾਰਾਜ ਹੁਣ ਅਸੀਂ ਤੁਹਾਡੀ ਸ਼ਰਨ ਵਿਚ ਆ ਕੇ ਪੈ ਗਏ ਆ, ਹੁਣ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਸਾਨੂੰ ਰੱਖ ਲਓ ਤੇ ਸਾਡੀ ਬਾਂਹ ਪਕੜ ਲਵੋ।
ਹੱਥ ਦੇ ਰਾਖੇ ਪ੍ਰਭ ਆਪਣੇ ਸਤ ਜੀਵਨ ਅਬਿਨਾਸੀ।
ਲੋ ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ, ਹੱਥ ਦੇ ਰਾਖੇ ਪ੍ਰਭ ਆਪਣੇ, ਉਸ ਵਾਹਿਗੁਰੂ ਜੀ ਨੇ, ਉਸ ਆਪਣੇ ਪ੍ਰਭੂ ਜੀ ਨੇ ਸਾਡੇ ਸਿਰ ਉਤੇ ਆਪਣਾ ਮੇਰਾ ਭਰਿਆ ਹੱਥ ਦੇ ਕੇ ਸਾਨੂੰ ਰੱਖ ਲਿਆ ਹੈ। ਸਤ ਜੀਵਨ ਅਬਨਾਸੀ, ਤੇ ਸਾਨੂੰ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਸਤ ਜੀਵਨ ਉਸ ਦੈਵੀ ਜੀਵਨ ਬਖਸ਼ਿਸ਼ ਕਰ ਦਿੱਤਾ, ਤੇ ਅਬਨਾਸ਼ੀ ਅਸੀਂ ਨਾਸ਼ ਤੋਂ ਰਹਿਤ ਅਮਰ ਪਦਵੀ ਵੀ ਪ੍ਰਾਪਤ ਕਰ ਲਈ। ਭਾਵ ਜਦੋਂ ਵਾਹਿਗੁਰੂ ਕਿਸੇ ਤੇ ਮਿਹਰਬਾਨ ਹੁੰਦਾ ਤੇ ਫਿਰ ਉਹਨਾਂ ਨੂੰ ਆਤਮਕ ਜੀਵਨ ਬਖਸ਼ਿਸ਼ ਕਰ ਦਿੰਦਾ, ਜਿਹੜਾ ਅਮਰ ਜੀਵਨ ਹੈ, ਜਿਹੜਾ ਕਦੀ ਨਾਸ਼ ਹੋਣ ਵਾਲਾ ਨਹੀਂ ਹੈ।
ਨਾਨਕ ਮਨ ਅਣਦ ਭਇਆ ਹੈ, ਕਾਟੀ ਜਮ ਕੀ ਫਾਸੀ।
ਆਖਰੀ ਪੰਕਤੀ ਵਿਚ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਹੁਣ ਸਾਡੇ ਮਨ ਵਿਚ ਆਨੰਦ ਪ੍ਰਗਟ ਹੋ ਗਿਆ ਹੈ, ਕਾਟੀ ਜਮ ਕੀ ਫਾਸੀ, ਕਿਉਂਕਿ ਉਸ ਵਾਹਿਗੁਰੂ ਜੀ ਨੇ ਸਾਡੀ ਜਮਾ ਦੀ ਫਾਹੀ ਵੀ ਕੱਟ ਦਿੱਤੀ। ਏਕ ਚਿਤ ਜੇ ਇਕਸ਼ਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਦੋਂ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਫਿਰ ਉਹਦੇ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਫਰਮਾਇਆ ਹੈ, ਮਨ ਮੇਰੋ ਗਾਜ, ਜਿਹਵਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਸੀ। ਤੇ ਮੈਂ ਆਪਣੇ ਮਨ ਨੂੰ ਗਜ ਬਣਾ ਕੇ ਤੇ ਆਪਣੀ ਜ਼ੁਬਾਨ ਨੂੰ ਕੈਂਚੀ ਬਣਾਇਆ ਹੈ, ਤੇ ਮੈਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਮੈਂ ਜਮਾਂ ਦੀ ਫਾਹੀ ਨੂੰ ਕੱਟ ਰਿਹਾ ਹਾਂ, ਕਾਟੀ ਜਮ ਕੀ ਫਸੀ। ਇਸ ਢੰਗ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਦੀ ਸ਼ਰਨ ਲੈ ਲਈ ਤੇ ਵਾਹਿਗੁਰੂ ਜੀ ਨੇ ਜਮਾਂ ਦੀ ਫਾਹੀ ਕੱਟ ਦਿੱਤੀ, ਤੇ ਇਸ ਵੀ ਹੁਣ ਸਾਡੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪਾਂ ਸੁਣਿਆ ਆਪਣੇ ਮਨ ਵਿਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹੱਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਿਨਾਸੀ, ਕਉ ਨਾਨਕ ਮਨ ਅਣਦ ਪਿਆ ਹੈ, ਕਾਟੀ ਜਮ ਕੀ ਫਾਸੀ।
ਵਾਹ